Siri ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਦੇਵ ਗੁਰੂ ਜਪਿਓ ਜਿਨ ਅਰਜਨ ਜਪਿਓ ਫਿਰ ਸੰਕਟ ਜਿਉਂ ਗਰਭ ਨਾ ਆਏ ਫਿਰ ਸੰਕਟ ਜਿਉਂ ਗਰਭ ਨਾ ਆਏ ਜਪਿਓ ਜਿਨ ਅਰਜਨ ਦੇ ਜਪਿਓ ਜਪ ਲੋ ਨਹੀਂ ਪਾਗ ਲੀਲਾਰੀ ਉਦੇ ਤਬ ਲੋ ਪ੍ਰਮ ਤੇ ਫਿਰ ਤੇ ਬਹੁਤ ਆਇਓ ਕਲ ਕੋਰ ਸਮੁੰਦਰ ਮੈਂ ਬੂੜਤ ਥੇ ਕਲ ਕੋਰ ਸਮੁੰਦਰ ਮੈਂ ਬੂੜਤ ਕਬੂ ਮਿਟਣਾ ਨਹੀਂ ਰੇ ਪਛਤਾਏ ਪਤ ਵਿਚਾਰ ਜਗੇ ਮਥੁਰਾ ਜਗ ਤਾਰਨ ਕੋ
ਅਵਤਾਰ ਬਣਾਇਓ
ਹਰ ਬੋਲੋ ਜਪਿਓ ਜਿਨ
ਅਰਜਨ ਦੇਵ ਗੁਰੂ ਜਿਨ ਅਰਜਨ ਦੇਵ ਗੁਰੂ
ਜਪਿਓ
वाहे
गिरदे गुर चरण प्यारे
क्रोध लोभ मोह मन लीना बंधन काट मुक्त गुर कीना दुख सुख करत जन्म पुन मुआ चरण कमल को आश्रम दिया अग्न सागर पूड़त संसारा नानक बां पकड़ सतगुर
साहब जी दे प्यार विच गज के आखो सतनाम ऐसा दाता ਜਿਹੜੇ ਆਪ ਜੀ ਨੂੰ ਇਹ ਸੜਕ ਦੇਣਾ ਚਾਹੁੰਦੇ ਨੇ ਆਪਣੇ ਮੁੱਖ ਵਿੱਚ ਤੇ ਸਾਰੇ ਹੀ ਪਾਣਾ ਜਾਣਦੇ ਨੇ ਗੁਰੂ ਸਾਹਿਬ ਕਹਿੰਦੇ ਮੈਂ ਉਡੀਕਦਾ ਤੈਨੂੰ ਕਿਸੇ ਦੇ ਮੁੱਖ 'ਚ ਪਾਉਣ ਦੀ ਜਾਚ ਆ ਜਾ ਐਸਾ ਗੁਰਵਡ ਪਾਗੀ ਪਾਇਆ ਜਦੋਂ ਕਿਸੇ ਦੇ ਮੁੱਖ ਵਿੱਚ ਪਾਉਣ ਦੀ ਜਾਚ ਆ ਜੇ ਉਹਨੂੰ ਆਖਦੇ ਨੇ ਦਇਆ ਪਰਉਪਕਾਰ ਉਸ ਤੋਂ ਬਾਅਦ ਫਿਰ ਧਰਮ ਠਹਿਰਦਾ ਹੈ ਆਖੋ ਸਤਨਾਮ ਕਿਵੇਂ ਦੱਸਾਂ ਲਾਈਫ ਵਿੱਚ ਚੱਲਦੇ ਚੱਲਦੇ ਲਾਈਫ ਵਿੱਚ ਚੱਲਦੇ ਚੱਲਦੇ ਇੱਕ ਵੇਲਾ ਤੁਹਾਡਾ ਇਹੋ ਜਿਹਾ ਆਏਗਾ ਆਪਣਾ ਸਵਾਰ ਕੇ ਇੰਨੀ ਖੁਸ਼ੀ ਨਹੀਂ ਹੋਏਗੀ ਜਿੰਨਾ ਕਿ ਦੂਜੇ ਦਾ ਸਵਾਰ ਕੇ ਖੁਸ਼ੀ ਹੋਏਗੀ ਇੱਕ ਸਰੀਰ ਮੈਨੂੰ ਮਿਲਿਆ ਸੀ ਕਿਤੇ ਆਪਣੀ ਲਾਈਫ ਵਿੱਚ ਕਿਸੇ ਕੋਲ 5 ਸਾਲ ਜਾਂਦਾ ਰਿਹਾ ਉਹਦੇ 5 ਸਾਲ ਨਿੱਕੇ ਨਿੱਕੇ ਕੰਮ ਵੀ ਕਰਦਾ ਰਿਹਾ ਅਤੇ ਕਰਦਾ ਕਿਸ ਵਾਸਤੇ ਰਿਹਾ ਕਿ ਮੈਨੂੰ ਕਿਤੇ ਉਹ ਕੀਰਤਨ ਸਿਖਾ ਦੇਵੇ ਜਦੋਂ ਵਿਚਾਰ ਸਾਂਝੀ ਹੋਈ ਕਹਿੰਦੇ ਚਲੋ ਨਿੰਦਿਆ ਤਾਂ ਨਹੀਂ ਕਰਨੀ ਚਾਹੀਦੀ ਪਰ 5 ਸਾਲ ਮੈਂ ਕਿਸੇ ਕੋਲ ਗਿਆ ਘਰ ਦੇ ਕੰਮ ਹੀ ਮੇਰੇ ਕੋਲ ਕਰਾਉਂਦਾ ਰਿਹਾ ਉਹ ਪਰ ਉਹਨੇ ਮੈਨੂੰ ਕੀਰਤਨ ਦਾ ਜਿਹੜਾ ਨਿਚੋੜ ਗੁਣ ਹੈ ਨਾ ਉਹ ਝੋਲੀ ਵਿੱਚ ਨਹੀਂ ਪਾਇਆ ਮੈਂ ਕਿਹਾ ਬਈ ਇਹ ਅਵਸਥਾ ਹੈ ਇਹ ਅਵਸਥਾ ਹੈ ਬਈ ਜਿਹੜਾ 5 ਸਾਲ ਤੇਰੇ ਕੋਲ ਘਰ ਦੇ ਕੰਮ ਕਰਾਉਂਦਾ ਰਿਹਾ ਪਰ ਤੇਰੇ ਝੋਲੀ 'ਚ ਗੁਣ ਉਹਨੇ ਨਹੀਂ ਪਾਇਆ। ਇਹ ਇੱਕ ਅਵਸਥਾ ਹੈ ਕਿ ਅਜੇ ਉਹਦੇ ਅਵਸਥਾ ਹੀ ਨਹੀਂ ਬਣੀ ਕਿ ਦੂਜੇ ਨੂੰ ਸਿਖਾ ਕੇ ਖੁਸ਼ੀ ਹੋਣੀ, ਦੂਜੇ ਦਾ ਸਵਾਰ ਕੇ ਸ਼ਾਂਤੀ ਮਿਲਣੀ। ਇੱਕ ਅਵਸਥਾ ਗੁਰੂ ਅਰਜਨ ਦੇਵ ਕਹਿੰਦੇ ਮੇਰੇ ਸਿੱਖਾ ਇਸ ਸੜਕ 'ਤੇ ਕਦੋਂ ਆਏਗਾ, ਇਸ ਪੌੜੀ 'ਤੇ ਕਦੋਂ ਆਏਗਾ, ਦੂਜੇ ਦੇ ਮੁੱਖ 'ਚ ਪਾ ਕੇ ਤੈਨੂੰ ਸ਼ਾਂਤੀ ਮਿਲੇ, ਦੂਜੇ ਨੂੰ ਕੁਝ ਸਿਖਾ ਕੇ ਸ਼ਾਂਤੀ ਮਿਲੇ, ਦੂਜੇ ਨੂੰ ਕੁਝ ਸਵਾਰ ਕੇ ਸ਼ਾਂਤੀ ਮਿਲੇ। ਉਹਦਾ ਨਾਮ ਹੈ ਦਇਆ। ਦੋ ਤਰ੍ਹਾਂ ਦੀ ਦਇਆ ਆਪ ਜੀ ਨੇ ਸਰਵਨ ਪਿਛਲੇ 2 ਵੀਰਵਾਰਾਂ 'ਚ ਕੀਤੀ ਹੈ, ਅੱਜ 3ਜੀ ਦਇਆ ਦੀ ਵਾਰੀ ਹੈ। ਸੇਵਾ ਲੈਣੀ ਸਿਰ 'ਤੇ ਹੱਥ ਰੱਖ ਕੇ, ਕੁਝ ਨਵੇਂ ਆਏ ਹੁੰਦੇ ਨੇ ਸਿਰਫ ਬੋਲਦੇ ਹਾਂ ਕਿ ਪਹਿਲੀ ਦਇਆ ਹੈ ਤੁਹਾਡੇ ਰਾਹੀਂ ਕਿਸੇ ਨੂੰ ਸਰੀਰ ਦਾ ਸੁੱਖ ਪ੍ਰਾਪਤ ਹੋਣਾ। ਗੱਜ ਕੇ ਆਖੋ ਸਤਨਾਮ। ਸਭ ਵੀਰਵਾਰ ਆਉਣ ਵਾਲੇ ਹੋ ਜਾਂ ਘਰਾਂ 'ਚ ਬਹਿ ਕੇ ਪ੍ਰੋਗਰਾਮ ਵੇਖਣ ਵਾਲੇ ਹੋ, ਇੱਕ ਇਨਕਲਾਬ ਲਿਆ ਦਿਓ। ਬੱਚੇ ਦਾ ਜਨਮ ਦਿਨ ਇੰਝ ਮਨਾਓ, ਵਿਆਹ ਦੀਆਂ ਐਨਵਰਸਰੀਆਂ ਇੰਝ ਮਨਾਓ ਕਿ ਇਹ ਮਾਇਆ ਹੋਰ ਕੰਮਾਂ 'ਚ ਫਾਲਤੂ ਖਰਚ ਨਾ ਹੋਵੇ। ਇਸ ਤਰ੍ਹਾਂ ਮਨਾਓ ਕਿ ਤੁਹਾਡੇ ਇਲਾਕੇ 'ਚ, ਤੁਹਾਡੇ ਆਂਢ ਗੁਆਂਢ, ਤੁਹਾਡੇ ਆਲੇ ਦੁਆਲੇ 'ਚ ਕੋਈ 13 ਵਿਧਵਾ ਬੀਬੀਆਂ ਨੇ, ਉਹਨਾਂ ਨੂੰ ਦਸਵੰਧ 'ਚੋਂ ਸੂਟ ਲੈ ਦਿਓ, ਤੁਹਾਡੇ ਬੱਚੇ ਦਾ ਜਨਮ ਦਿਨ ਦਰਗਾਹ 'ਚ ਹਾਜ਼ਰੀ ਲੱਗ ਜਾਏ। ਉਹਨਾਂ ਦਾ ਤਨ ਕੱਜਿਆ ਗਿਆ ਨਿਹਾਲ।
ਸਤਿ ਸ੍ਰੀ ਅਕਾਲ।
ਬਾਣੀ ਵੀ ਤੇ ਸੇਵਾ ਵੀ, ਸਿਮਰਨ ਵੀ ਸੇਵਾ ਵੀ, ਦੂਜੀਆਂ ਪਾਲਟੀਆਂ ਕੱਟ ਜਾਣ। ਇਹ ਪਹਿਲੀ ਦਇਆ ਕਿ ਤੁਹਾਡੇ ਰਾਹੀਂ ਕਿਸੇ ਨੂੰ ਸਰੀਰ ਦਾ ਸੁੱਖ ਪ੍ਰਾਪਤ ਹੋਵੇ। ਦੂਸਰੀ ਦਇਆ ਮਾਇਆ ਨਹੀਂ ਵੀ ਹੈ, ਬੋਲਾਂ 'ਚ ਦਇਆ। ਆਖੋ ਸਤਨਾਮ। ਇਹ ਵੀ ਵੰਡ ਸਕਦੇ ਹੋ, ਬੋਲਾਂ 'ਚ ਦਇਆ ਕਿ ਤੁਹਾਡੇ ਜਿਹੜੇ ਬੋਲ ਨੇ, ਬੋਲ ਉਹਨਾਂ ਦੇ ਵਿੱਚ ਦਇਆ ਜਿਹਦਾ ਮੁੱਲ ਕੋਈ ਨਹੀਂ ਲੱਗਦਾ। ਅੱਜ ਤੀਸਰੀ ਦਇਆ ਦੀ ਵਾਰੀ ਹੈ। ਸੇਵਾ ਲੈਣੀ ਸਿਰ 'ਤੇ ਹੱਥ ਰੱਖ ਕੇ ਇੱਕ ਵਾਰੀ ਪੜ੍ਹੋ ਪੰਕਤੀ ਪਿਆਰ ਨਾਲ ਜੀ। ਕੂਲੇ ਮਾਰਗ ਜਿਹਨੇ ਬਤਾਇਆ, ਕੂਲੇ ਮਾਰਗ ਜਿਹਨੇ ਬਤਾਇਆ, ਐਸਾ ਗੁਰ ਵਡਵਡ ਮਾਰਗ ਜਿਹਨੇ ਬਤਾਇਆ, ਭੂਲ ਮਾਰਗ मार्ग जिन्ने बताया, फूल मार्ग बताया। गज के आखो सतनाम। तीजी दया दी अजवारी है। जदों शुरू होए सां थोड़ा बोलिया सी भी छे तरह की दया है, पर लगता बाबा जी मेहर करन अठ नौ तरह की दया ते शायद प्रकरण जावे। आज तीजी दया की वारी है, बहुत ध्यान देना। तीजी दया कोई तन करके रोगी है या तन करके दुखी है, तुहाडे हथों उहदे ते दया होनी। गज के आखो सतनाम। कोई तन करके रोगी है या तन करके दुखी है, उहदे ते दया। होर धर्मां विच सिख धर्म विच की इहदा कोई माध्यम हैगा? कोई तन करके रोगी या तन करके दुखी है। बोधी धर्म विच तन करके रोगी, कोई तन करके दुखी, उहदे ते दया एड्डी वड्डी महात्मा बुद्ध जी ने कही है कि महात्मा बुद्ध जी दे जीवन विच्चों बचन मिलदा कहिंदे जिहड़ा मेरी सेवा करनी चाहुंदा, किसे रोगी दी सेवा कर लवे वह मेरी हाजरी लग जाए। आपो सतनाम। ये गुरु गोबिंद सिंह जी का दिता ज्ञान है कि गुण लैण लई बेशक होर धर्मां दी भी चीज पढ़ कोई गुण होर मिल जाए। महात्मा बुद्ध जी दे किड्डा वड्डा बचन, जो कोई मेरी सेवा करनी चाहे किसे रोगी दी सेवा कर लवे मेरी हाजरी सेवा दी आपे लग गई उहदी। आखो सतनाम। तीजी दया कोई तन करके रोगी या तन करके दुखी, उहदी सेवा। जे तुसी गुरु गोबिंद सिंह जी महाराज दा इस बारे ये तीजी दया बारे इतिहास विचारो ते शिकायत आ गई भाई कन्हैया जी पानी पियांदे आ। आखो सतनाम। दुश्मनां नूं पानी पियांदे भाई कन्हैया जी। ओहो, वेख लो ये तन करके रोगी कोई तन करके दुखी किड्डा वड्डा सिखी दे विच सिखिया। गुरु गोबिंद सिंह महाराज तुहाडा प्यो मलम दी डब्बी ते अगों नाल पट्टी, भाई कन्हैया झोली कर ए पट्टी ते मलम दी डब्बी भी झोली च पा लै। जिथे पानी पिउना जिन्हों तन करके फिर जख्म हो जान सट लग जे आ मलम पट्टी भी कर दिया। आखो सतनाम। कैसी सिखी है कि जंग दा मैदान होवे ते उहदे विच वी कैसा एक दूजे नाल मुकाबला होए, पर गुरु साहिब कहिंदे जिन्हों तीर वजदे पए ने इहदे नाल वैर कोई नहीं, जुलमी वल्लों जुलम करन आया जुलम नाल वैर ए। भाई कन्हैया जे कोई तन करके विलकांदा पिया मेरे शरीर नूं चोट लगी है, मेरे वालों तेनों आर्डर है ये मलम पट्टी भी करया कर। गज के आखो सतनाम। कैसा गुरु है, कोई तन करके दुखी या रोगी, ये काम है तो औखा है साढ़े तुहाडे लई, पर गुरु घर तों सिखिया ਅੱਜ ਕਿਸੇ ਬੀਬੀ ਨੂੰ ਪੁੱਛ ਲਓ, ਦਾਸ ਨੂੰ ਪੁੱਛ ਲਓ, ਸਾਨੂੰ ਪੁੱਛ ਲਓ, ਹਰ ਬੰਦਾ ਕਹਿੰਦਾ ਮੈਂ ਬਿਜ਼ੀ ਬੜਾ ਹਾਂ। ਜਦੋਂ ਅਸੀਂ ਜ਼ਰਾ ਜਿਹਾ ਅਪਾਇੰਟਮੈਂਟ ਘੱਟ ਸੱਤ ਦੇ ਲਾਗੇ ਚਾਗੇ ਬਸ ਭੋਗ ਪਾਉਣ ਲੱਗਦੇ ਹਾਂ, 100-200 ਸਰੀਰ ਉੱਠਿਆ ਹੁੰਦਾ, ਅਸੀਂ ਕਹਿੰਦੇ ਤਾਂ ਨਹੀਂ, ਚਲੋ ਜਿੰਨਾ ਚਿਰ ਕੋਈ ਆਇਆ ਸ਼ੁਕਰ ਹੈ। ਉਹ ਜਿਹੜਾ 200 ਸਰੀਰ 100 ਸਰੀਰ ਉੱਠਦਾ ਜੇ ਭੋਗ ਨਹੀਂ ਪਿਆ ਹੁੰਦਾ, ਉਹਦਾ ਕਾਰਨ ਬਿਜ਼ੀ ਬੜੇ ਹੱਕ ਸਤਨਾਮ ਅੱਗੇ ਪਹੁੰਚਣਾ ਹੈ। ਮੈਂ ਕਈ ਵਾਰੀ ਸੋਚਦਾ ਵੀ ਸੱਚਿਆ ਪਾਤਸ਼ਾਹ ਅਸੀਂ ਆਮ ਬੰਦੇ ਇੰਨੇ ਬਿਜ਼ੀ ਹੋ ਗਏ ਹਾਂ, ਗੁਰੂ ਅਰਜਨ ਦੇਵ ਜੀ ਜਿਨ੍ਹਾਂ ਨੇ ਜਗਤ ਨੂੰ ਸੰਭਾਲਿਆ ਕਿੰਨੇ ਬਿਜ਼ੀ ਹੋਣਗੇ, ਉਹਨਾਂ ਦੇ ਕਿੰਨੇ ਰੁਝੇਵੇਂ ਹੋਣਗੇ, ਉਹਨਾਂ ਦੀ ਕਿੰਨੀ ਸੰਗਤ ਆਉਣੀ ਅਟੈਂਡ ਕਰਨਾ, ਕਿੰਨੇ ਸੇਵਾਦਾਰਾਂ ਨੂੰ ਦਿਹਾੜੀ ਦੇਣੀ, ਕਿੰਨਿਆਂ ਨੂੰ ਨਿਸ਼ਕਾਮ ਵਾਲਿਆਂ ਨੂੰ ਪ੍ਰਸ਼ਾਦ ਦੇਣਾ, ਕਿੰਨੇ ਨਕਸ਼ੇ ਬਣਾਉਣੇ, ਕਿੰਨੇ ਪ੍ਰਬੰਧ ਸੰਭਾਲਣੇ, ਕਿੰਨੇ ਬਿਜ਼ੀ ਹੋਣਗੇ। ਗੁਰੂ ਅਰਜਨ ਦੇਵ ਜੀ ਕਿੰਨੇ ਰੁਝੇਵੇਂ ਆਉਣਗੇ, ਕਿੰਨੇ ਬਿਜ਼ੀ, ਪਰ ਹੈਰਾਨ ਹੈ ਦਾਸ, ਇੰਨੇ ਰੁਝੇਵਿਆਂ ਦੇ ਵਿੱਚ ਵੀ ਗੁਰੂ ਅਰਜਨ ਦੇਵ ਜੀ ਇੱਕ ਘੰਟਾ ਰੋਜ਼ ਕੱਢਦੇ ਨੇ ਕਿਸ ਵਾਸਤੇ, ਤਰਨ ਤਾਰਨ ਜਿਹੜਾ ਕੋੜਖਾਨਾ ਜਿਨ੍ਹਾਂ ਨੂੰ ਤਨ ਕਰਕੇ ਰੋਗੀ ਹੋ ਗਏ, ਦੁਖੀ ਨੇ, ਉਹਨਾਂ ਦੀ ਆਪ ਹੱਥੀ ਸੇਵਾ ਕਰਦੇ ਨੇ ਜਾ ਕੇ।
ਵਿੱਚ ਦੁਨੀਆ ਸੇਵ ਕਮਾਈਏ, ਵਿੱਚ ਦੁਨੀਆ ਸੇਵ ਕਮਾਈਏ,
ਬੋਲੋ ਭੈਣੋ, ਵਿੱਚ ਦੁਨੀਆ ਬਹੁਤ ਵੱਡੀਆਂ ਵੱਡੀਆਂ ਕੰਪਨੀਆਂ ਨੇ ਕੈਲੰਡਰ ਛਾਪੇ ਹੈ, ਸਿੱਖ ਨੇ ਟਰੇ ਫੜੀ ਹੈ, ਵਿੱਚ ਦਵਾਈਆਂ ਪਈਆਂ, ਰੂਹ ਪਿਆ, ਅਤੇ ਗੁਰੂ ਅਰਜਨ ਦੇਵ ਜੀ ਤਰਨ ਤਾਰਨ ਕੋੜਖਾਨੇ ਇੱਕ ਇੱਕ ਕੌੜੀ ਦੀ ਸਾਧ ਸੰਗਤ ਆਪ ਹੱਥੀ ਸੇਵਾ ਕਰਦੇ। ਇਹ ਤੀਜੀ ਦਇਆ, ਕੋਈ ਤਨ ਕਰਕੇ ਰੋਗੀ ਹੈ ਜਾਂ ਦੁਖੀ ਹੈ, ਉਹਦੀ ਸੇਵਾ। ਫਿਰ ਤੁਸੀਂ ਹੋਰ ਜ਼ਿਕਰ ਵੇਖੋ, ਤੁਸੀਂ ਸਾਰੀ ਸੰਗਤ ਇੱਕ ਸਾਖੀ ਸੁਣਦੇ ਹੁੰਦੇ ਹੋ ਭਾਈ ਸੁਜਾਨਾ ਜੀ ਦੀ, ਭਾਈ ਸੁਜਾਨ ਸਿੰਘ, ਉਹਦੇ ਪੁੱਤਰ ਵੱਡੇ ਹੋ ਗਏ ਸੀ ਅਤੇ ਸਭ ਘਰ ਬਾਰ ਛੱਡ ਕੇ ਅਤੇ ਗੁਰੂ ਗੋਬਿੰਦ ਸਿੰਘ ਜੀ ਕੋਲ ਚਲੇ ਗਏ ਸੀ ਸੁਜਾਨ ਸਿੰਘ, ਅਤੇ ਇੱਥੋਂ ਤੱਕ ਕਹਿੰਦੇ ਸੀ ਵੀ ਮੈਨੂੰ ਚੌਰ ਸਾਹਿਬ ਦੀ ਸੇਵਾ ਦਿਓ, ਮੈਨੂੰ ਕੱਪੜੇ ਧੋਣ ਦੀ ਸੇਵਾ ਦਿਓ, ਪ੍ਰਸ਼ਾਦਾ ਲਿਆਉਣ ਦੀ ਸੇਵਾ ਦਿਓ। ਅਤੇ ਗੁਰੂ ਅਰਜਨ ਦੇਵ ਜੀ ਨੇ ਕਿਹਾ ਸੀ ਕੋਈ ਗੁਣ ਹੈਗਾ, ਕਹਿੰਦਾ ਮੈਂ ਘੀਮੀ ਦਾ ਕੰਮ ਜਾਣਨਾ, ਅਤੇ ਮਹਾਰਾਜ ਨੇ ਕਿਹਾ ਸੀ ਅਨੰਦਪੁਰ ਸਾਹਿਬ ਤੋਂ 20 ਮੀਲ ਦੂਰ ਦੁਕਾਨ ਪਾ ਲੈ, ਆਏ ਗਏ ਰਾਈ ਨੂੰ ਮਲਮ ਪੱਟੀ ਕਰਿਆ ਕਰ, ਕੋਈ ਤਨ ਦਾ ਰੋਗੀ ਆ ਜੇ ਤਨ ਦਾ ਦੁਖੀ ਦਵਾਈ ਵੀ ਦਿਆ ਕਰ, ਬਿਲਕੁਲ ਵਿਹਲਾ ਹੋਵੇ ਜਲ ਛਕਾਇਆ ਕਰ। ਸਾਖੀ ਤੁਸੀਂ ਸੁਣੀ ਹੈ, ਮਹਾਰਾਜ ਭੇਸ ਬਦਲਾ ਕੇ ਚਲੇ ਗਏ ਸੀ, ਮੇਰਾ ਹੁਕਮ ਮੰਨਦਾ ਪਿਆ, ਅਤੇ ਜਦੋਂ ਹੁਕਮ ਮੰਨਣ ਵਿੱਚ ਉਹ ਪਾਸ ਹੋ ਗਿਆ ਅਤੇ ਕਲਗੀਧਰ ਮਹਾਰਾਜ ਨੇ ਆਖਿਆ ਸੀ ਜਿਹਦੀ ਸਵੇਰੇ ਪੱਟੀ ਕੀਤੀ ਆ ਉਹ ਮੈਂ ਸੰਗਜ ਕੇ ਆਖੋ ਸਤਨਾਮ। ਕਿੰਨੀ ਵੱਡੀਆਂ ਖੁਸ਼ੀਆਂ ਨੂੰ ਦਿੱਤੀਆਂ ਜਿੰਨੇ ਮੇਰੇ ਵੀਰ ਭੈਣਾਂ। ਇਹ ਤੀਜੀ ਦਇਆ, ਕੋਈ ਤਨ ਕਰਕੇ ਰੋਗੀ, ਕੋਈ ਤਨ ਕਰਕੇ ਦੁਖੀ, ਤੁਹਾਡੇ ਰਾਹੀਂ ਉਹਨੂੰ ਸੁੱਖ ਪ੍ਰਾਪਤ ਹੋਵੇ, ਆਖੋ ਸਤਨਾਮ। ਖੁਸ਼ੀ ਹੈ ਪਰਮੇਸ਼ਰ ਦੀ। ਤੁਸੀਂ ਇੱਕ ਇਤਿਹਾਸ ਸੁਣਿਆ ਹੋਵੇਗਾ, कृष्ण जी दरबार च बहना ना ते पंजवां पांडवां विच सी युधिष्ठर उन्हें जदों दरबार जाना ते कृष्ण जी ने आऊं सज्जा हाथ करके कहना आओ राजन बैठो आखो सतनाम आओ राजन बैठो जदों दरबार लगा होना तो बिदर ने आना बिदर ने ते कृष्ण जी ने बड़े प्यार नाल ना दोवें हाथों च कर लेने उन्हूं कल्ले ना कहना आओ राजन बैठो बिदर ने आना तो दोवें हाथों च कहना कि आओ भगत जी बैठो जिमें कई बार अंदर खुड़कदी ना बंदे दे युधिष्ठर दे अंदर खुड़कनी मैनू भगत क्यों नहीं कहते आपको सतन हाँ झूठ मैं नहीं कभी बोलिया मैं भी सच ते चलण का यतन करदा गुण मेरे च इन्ने ने मैनू एक हथ ना कहते ने आओ राजन जी बैठो बिदर आवे तो कहते आओ भगत जी बैठो अंदर कहते एक दिन युधिष्ठर घोड़े ते जा रहा है जंगल विच अगे चला गया जा रहा जंगल विच ते कहते भीलां दी लड़की दी रोण दी आवाज आई रोण दी आवाज ना इन्ना दर्द रोण दा कि सुनिया ना जावे ते युधिष्ठर ने घोड़ा दौड़ाया उस आवाज दे मगर जिथों आवाज आती उधर घोड़ा दौड़ावा हूँ जिथों जिथों आवाज आवे उधर घोड़ा खड़दा तो खड़द्या खड़द्या झुग्गी विच पीलों की लड़की उहदी आवाज रोंदी पई है दर्द नाल विलकार रही तो युधिष्ठर अंदर जाके कहिंदा कि ए बच्ची रो क्यों रही है अगों की कहती है कहती मैनू बच्चा होने वाला है मेरे पेट च बच्चा है समा पूरा हो गया मेरे घर के सारे गरीब ने किरत करन गए घर कोई नहीं है मैं दर्द नाल विलकार रही हाँ तो युधिष्ठर अगों कहता भी मैं तेरे किसे काम आ सकां कहती इस वेले मैनू लोड़ है कोई तेल मेरे पेट ते मले ते तेल मेरिया तलिया ते पैरां दियां तलिया ते झसे ये अगर मैं बच्चे नूं सौखा जन्म दे दियां मैं उस दर्दां दे नाल विलकार रही हाँ हुण कित्थे ओह वड्डा युधिष्ठर पांडव इतिहास च लिखिया वेखो दया उहदा तन दुखी है युधिष्ठर ने काले रंग की पट्टी लई ते अखां ते बन ली कि औरत है अपनी अखां ते पट्टी बन ली काले रंग की ते कहिंदे तेल लिया उहदे पेट ते मलिया तेल लिया है हुण राजा है पांडव है किड्डा तेल लिया उहदे पैरां दीआं तलियां ते मलिया तेल लिया उहदे पेट ते मलिया अपने राज भाग ओ शाही पोशाक उहदी कोई परवाह नहीं कीती कहिंदे उस भीलां दी लड़की ने बच्चे नूं जन्म दिता ते इतिहास विच लिखिया कि इन्ने नूं उहदा परिवार पहुँच गया जदों परिवार पहुंचया जिसनों बुलाना सी सारा वह समा संभालिया युधिष्ठर दे कपड़े जेड़े ने ना लिखिया कि लहू नाल होर गंदे भी हो गए उन्हें परिवार तो आग्या लई वह भीलों की लड़की इंज हाथ जोड़ के शुकराने कर रही है किवें मर्यादा नाल अखां ते काली पट्टी बन के एक भीलों की लड़की ने पैरों दियां तलियां चसी एक भीलों की लड़की गरीब उहदे पेट ते तेल मलिया कहिंदे हुण जदों वापस गया ना राज दरबार च इशनान पाणी कीता कपड़े नवें पाए ते हुण जदों दरबार च गया ना ते दरबार च आंदा पिया अगों कृष्ण जी ना दोवें हाथ जोड़ के कहिंदे कहिंदे आओ भगत जी बैठो आओ भगत जी बैठो
सत श्री अकाल
कृष्ण जी कहिंदे आओ भगत जी बैठो ते ओ युधिष्ठर कहिंदा महाराज इन्ने साल हो गए ਮੇਰੇ ਕੰਨਾਂ ਨੂੰ ਤਰਸਦੇ ਆ ਕਿ ਮੈਂ ਜਦੋਂ ਆਉਂਦਾ ਮੈਨੂੰ ਕਹਿੰਦੇ ਹੋ ਆਓ ਰਾਜਨ ਬੈਠੋ, ਬਿਦਰ ਜਦੋਂ ਆਉਂਦਾ ਕਹਿੰਦੇ ਹੋ ਆਓ ਭਗਤ ਜੀ ਬੈਠੋ, ਤੇ ਮੈਂ ਤਰਸਦਾ ਰਹਿੰਦਾ ਸਾਂ ਵੀ ਮੈਨੂੰ ਭਗਤ ਨਹੀਂ ਕਹਿੰਦੇ ਤੇ ਅੱਜ ਕੀ ਗੱਲ ਤੁਸੀਂ ਅੱਜ ਮੈਨੂੰ ਅੱਜ ਮੈਨੂੰ ਕਹਿੰਦੇ ਆਓ ਭਗਤ ਜੀ ਬੈਠੋ। ਕ੍ਰਿਸ਼ਨ ਜੀ ਹੱਸ ਪਏ ਕਹਿੰਦੇ ਯੁਧਿਸ਼ਟਰ ਅੱਜ ਤੂੰ ਇਹੋ ਜਿਹਾ ਦਇਆਲਾ ਕੰਮ ਕਰਕੇ ਆਇਆ, ਇਹੋ ਜਿਹਾ ਦਇਆਲਾ ਕੰਮ ਕਰਕੇ ਆਇਆ ਜਿਹਦੇ ਨਾਲ ਨਿਰੰਕਾਰ ਦੇ ਘਰ ਵਿੱਚ ਤੈਨੂੰ ਭਗਤ ਦਾ ਦਰਜਾ ਮਿਲ ਗਿਆ। ਗੱਜ ਕੇ ਆਖੋ ਸਤਨਾਮ। ਅੱਜ ਤੂੰ ਆਪਣੇ ਸ਼ਾਹੀ ਲਿਬਾਸ ਦੀ ਪਰਵਾਹ ਨਹੀਂ ਕੀਤੀ, ਅੱਜ ਤੂੰ ਆਪਣੇ ਵੀ ਮੈਂ ਪਾਂਡਵ ਹਾਂ ਮੈਂ ਇੱਕ ਰਾਜਾ ਵਾਂ ਉਹ ਵੀ ਪਰਵਾਹ ਨਹੀਂ ਕੀਤੀ। ਇੱਕ ਗਰੀਬ ਭੀਲਾਂ ਦੀ ਲੜਕੀ ਤੇ ਤਨ ਦਾ ਦੁੱਖ ਆਇਆ ਤੇ ਤੂੰ ਉਸ ਸਮੇਂ ਨੂੰ ਅੱਖਾਂ ਤੇ ਕਾਲੀ ਪੱਟੀ ਬੰਨ ਕੇ ਨੀਵਾਂ ਕੰਮ ਕਰਕੇ ਵੀ ਸੰਭਾਲਿਆ, ਅੱਜ ਤੂੰ ਉਹ ਕੰਮ ਕੀਤਾ ਕਿ ਨਿਰੰਕਾਰ ਦੇ ਘਰ ਵਿੱਚ ਤੈਨੂੰ ਭਗਤ ਦਾ ਦਰਜਾ ਕਹਿ ਦਿਓ। ਗੱਜ ਕੇ ਸਤਨਾਮ। ਕੋਈ ਤਨ ਕਰਕੇ ਦੁਖੀ ਜਾਂ ਰੋਗੀ, ਇਹ ਤੀਜੀ ਦਇਆ। ਪੰਜ ਮਿੰਟ ਸਹਿਯੋਗ ਦੇਣਾ ਜੇ ਇੱਕ ਵਾਰੀ ਫਿਰ ਪੜੋ, ਇਹਦਾ ਕਿੰਨਾ ਮਹੱਤਵ ਹੈ। ਤੀਜੀ ਦਇਆ, ਕੋਈ ਤਨ ਕਰਕੇ ਰੋਗੀ ਏ ਜਾਂ ਦੁਖੀ ਏ ਉਹਦੇ ਕੰਮ ਆਉਣਾ। ਇਹ ਮੈਂ ਜਿਹੜੀਆਂ ਜਗਤ ਹਿੰਟ ਜੇ ਦੇ ਰਿਹਾ ਹੋ ਸਕਦਾ ਵੱਡੇ ਹੋਣ, ਪਰ ਆਪ ਜੀ ਨੂੰ ਬੇਨਤੀ ਭਾਵੇਂ ਛੋਟੇ ਲੈਵਲ 'ਤੇ ਵੀ। ਇਹ ਦਿੱਲੀ ਵਿੱਚ ਕੁਝ ਮਹੀਨੇ ਪਹਿਲਾਂ ਕਿਸੇ ਦੇ ਜਵਾਨ ਪੁੱਤਰ ਨੂੰ ਕੋਈ ਤਕਲੀਫ ਹੋ ਗਈ ਸੀ ਅਤੇ ਇਹ ਡਾਕਟਰੀ ਪੜ੍ਹਾਈ ਹੈ ਵੀ ਅੰਦਰ ਵਾਈਟ ਸੈੱਲ ਘੱਟ ਗਏ। ਉਹ ਡਾਕਟਰ ਨੇ ਕਿਹਾ ਜੀ ਕੋਈ ਬੰਦਾ ਲਿਆਓ ਫਿਰ ਉਹਦੇ ਵਾਈਟ ਸੈੱਲ ਇਹਦੇ 'ਚ ਪਾਵਾਂਗੇ। ਉਹਨਾਂ ਇੱਕ ਰਿਸ਼ਤੇਦਾਰ ਨੂੰ ਪੁੱਛਿਆ, ਉਹ ਕਹਿੰਦੇ ਜੀ ਇਹ ਕਿਸੇ ਹੋਰ ਨੂੰ ਕੋਈ ਕਰਾ ਲਓ। ਆਖੋ ਸਤਨਾਮ। ਦੂਜੇ ਨੂੰ ਪੁੱਛਿਆ ਜੀ ਇਹ ਕੰਮ ਹੋਰ ਕਿਸੇ ਕੋਲ। ਤੀਜੇ ਰਿਸ਼ਤੇਦਾਰ ਨੂੰ ਪੁੱਛਿਆ ਵੀ ਤੇਰੇ ਵਾਈਟ ਸੈੱਲ ਲੈਣੇ ਤੇ ਉਹ 'ਚ ਪਾਉਣੇ ਆ, ਫਿਰ ਉਹ ਜੇ 'ਚੋਂ ਲੈਂਦੇ ਉਹ ਥੋੜ੍ਹਾ ਸਮਾਂ ਉਦੋਂ ਹੀ ਪੂਰੇ ਹੋ ਜਾਂਦੇ। ਇਹ ਮੈਂ ਮਹਾਰਾਜ ਦੀ ਹਜ਼ੂਰੀ 'ਚ ਕਹਿ ਰਿਹਾ ਜੇ। ਗੁਰੂ ਗੋਬਿੰਦ ਸਿੰਘ ਦਾ ਬਖਸ਼ਿਆ ਪਰਿਵਾਰ, ਬਖਸ਼ਿਆ ਪਰਿਵਾਰ, ਗੁਰਦੁਆਰਾ ਸੀਸ ਗੰਜ ਸਾਹਿਬ ਦਾ ਜੱਥਾ, ਉਹਦਾ ਇੱਕ ਮੈਂਬਰ ਉਹਨੂੰ ਮਿਲ ਗਿਆ ਅਤੇ ਉਹਨੂੰ ਆਖਿਆ ਇਸ ਤਰ੍ਹਾਂ ਕੁਝ ਵਾਈਟ ਸੈੱਲ ਚਾਹੀਦੇ ਨੇ। ਉਹ ਡਾਕਟਰ ਇਲਾਜ ਕਰ ਰਿਹਾ ਮੇਰੇ ਪੁੱਤਰ ਦਾ, ਨਾਲ ਨਾਲ ਪੂਰੇ ਕਰਨੇ। ਜਦੋਂ ਗੁਰੂ ਦੇ ਸਿੱਖ ਨੂੰ ਕਿਹਾ, ਉਹਨੇ ਇੱਕ ਘੰਟੇ ਬਾਅਦ 10 ਸਿੰਘ ਖੁਲਾਰ ਦਿੱਤੇ। ਕਹਿੰਦੇ ਇੱਕ ਦੇ ਨਹੀਂ ਭਾਵੇਂ 10 ਦੇ ਲੈ ਲਓ, ਸਾਨੂੰ ਕਲਗੀਧਰ ਵੱਲੋਂ ਇਹ ਸਿੱਖਿਆ ਮਿਲੀ ਹੋਈ ਹੈ। ਨਿਹਾਲ ਇਹ ਨਿੱਕੇ ਲੈਵਲ 'ਤੇ ਦੇਖੋ। ਇਹ ਸਾਇੰਸ ਦਾ ਡਾਕਟਰਾਂ ਦਾ ਕਹਿਣਾ ਹੈ ਕਿ ਜਿਹੜਾ 40-45 ਤੋਂ ਥੱਲੇ ਵੀ ਆਪਣਾ ਕਿਸੇ ਨੂੰ ਬਹੁਤ ਬਲੱਡ ਲੋੜ ਹੈ, ਇੰਨੀ ਉਮਰ ਤੋਂ ਥੱਲੇ ਆ, ਰਿਸ਼ਟ ਬੁਸ਼ਟ ਹੈ ਅਤੇ ਦੇ ਦਿੰਦਾ, ਅਤੇ ਉਹ ਡਾਕਟਰ ਆਮ ਕਹਿੰਦੇ ਵੀ 2-3 ਘੰਟੇ ਬਾਅਦ ਉਹਦਾ ਪੂਰਾ ਹੋ ਜਾਂਦਾ। ਇਹ ਤੁਹਾਡੇ ਬਲੱਡ ਨਾਲ ਕਿਸੇ ਦੀ ਜਾਨ ਬਚ ਸਕੇ, ਇਹ ਵੀ ਤਨ ਕਰਕੇ ਕੋਈ ਦੁਖੀ ਰੋਗੀ ਉਹਦੇ 'ਤੇ ਦਿਆ। ਵਾਈਟ ਸੈੱਲ ਲੋੜ ਨੇ ਜੋ ਦਸ ਸਿੰਘ ਆ ਗਏ ਅਸੀਂ ਹਾਜ਼ਰ ਹਾਂ। ਇਹ ਗੁਰੂ ਗੋਬਿੰਦ ਸਿੰਘ ਦੀਆਂ ਬਖਸ਼ਿਸ਼ਾਂ, ਆਖੋ ਸਤਨਾਮ ਰਹਿਣ। ਇਹ ਮਤਲਬ ਨਿੱਕੇ ਲੈਵਲ 'ਤੇ ਵੀ ਇਹ ਕਰ ਸਕਦੇ ਹਾਂ ਆਪਾਂ, ਛੋਟੇ ਲੈਵਲ 'ਤੇ ਵੀ। ਬਾਬਾ ਜੀ ਦੀ ਗੋਦ 'ਚ ਬੈਠਾ, ਇੱਕ ਹੋਰ ਛੋਟਾ ਲੈਵਲ ਸੁਣ ਲਓ। ਕੋਈ ਤਨ ਕਰਕੇ ਦੁਖੀ, ਮੈਂ ਇੱਕ ਘਰ 'ਚ ਬੈਠਾ ਸਾਂ, ਸੱਸ ਉੱਚੀ ਉੱਚੀ ਰੋ ਪਈ, ਸੱਸ ਨੂੰ ਇਹ ਗੱਲ ਲਿਖੀ ਜੀ ਇਹ ਘਰੇਲੂ, ਪਰ ਮੈਂ ਤਾਂ ਨਿੱਕੀ ਸੁਣਾਉਂਦਾ ਵੀ ਦੋਵੇਂ ਲੈਵਲ ਆ ਜਾਣ, ਵੱਡਾ ਵੀ ਛੋਟਾ। ਸੱਸ ਨੂੰ ਥੋੜ੍ਹੀ ਉੱਚੀ ਰੋ ਪਈ ਅਤੇ ਨੂੰਹ ਨੇ ਪੁੱਛਿਆ ਵੀ ਕਿਉਂ ਰੋ ਰਹੇ ਹੋ, ਅਤੇ ਉਹ ਕਹਿੰਦੀ ਹੈ ਪੰਜ ਮਿੰਟ ਘੱਟ ਚਾਰ ਹੋ ਗਏ ਨੇ, 4 ਵਜੇ ਮੈਂ ਰੋਜ਼ ਸ਼ਾਮੀ ਦਰਬਾਰ ਸਾਹਿਬ ਜਾਂਦੀ ਹਾਂ ਅਤੇ ਗਿੱਚੀ ਨੂੰ ਇੰਨੀ ਦਰਦ ਹੋ ਰਹੀ ਹੈ, ਇੰਨੀ ਦਰਦ ਹੋ ਰਹੀ ਹੈ ਕਿ ਮੈਂ ਰੋਨੀ ਤਾਂ ਪਈ ਹਾਂ, ਇੱਕ ਤਾਂ ਦਰਦ ਹੋ ਰਹੀ ਹੈ ਗਿੱਚੀ ਨੂੰ, ਇੱਕ ਮੇਰਾ ਦਰਬਾਰ ਸਾਹਿਬ ਟੁੱਟ ਨਾ ਜਾਵੇ ਰੋਟੀ। ਹੁਣ ਵੇਖੋ, ਹੁਣ ਇੱਥੇ ਨੂੰਹ ਹੱਥ ਹਾਰ ਕੇ ਬੈਠੀ ਹੋਵੇ ਚਾਹੁੰਦੀ ਦਰਦ, ਮੈਂ ਹੀ ਕਰਨਾ। ਘਰ 'ਚ ਵੀ ਤਨ ਕਰਕੇ ਰੋਗੀ ਹੋ ਸਕਦਾ, ਘਰ 'ਚ ਵੀ ਤਨ ਕਰਕੇ ਦੁਖੀ ਹੋ ਸਕਦਾ। ਉਸ ਨੂੰਹ ਨੇ ਆਮ ਘਰਾਂ 'ਚ ਦਵਾਈਆਂ ਦਾ ਪਰਸ ਬਣਿਆ ਹੁੰਦਾ, ਦਵਾਈਆਂ ਦਾ ਪਰਸ ਖੋਲਿਆ, ਇੱਕ ਦਰਦ ਦੀ ਗੋਲੀ ਕੱਢੀ, ਸੱਸ ਨੂੰ ਦਿੱਤੀ, ਇਹ ਮੇਰੇ ਵੇਖਦੇ ਆ। ਇੱਕ ਕੋਈ ਉਹਨੇ ਕਰੀਮ ਕੱਢੀ ਜਿਹਦੀ ਥੋੜ੍ਹੀ ਮਾਲਿਸ਼ ਕਰਦੇ ਤਾਂ ਦਰਦ ਚੁੱਕੀ ਜਾਂਦੀ ਹੈ, ਕੁਝ ਵੀ ਉਹ ਕਰੀਮ ਕੱਢੀ, ਦਵਾਈ ਵਾਲੀ ਕਰੀਮ, ਸ਼ਿੰਗਾਰ ਵਾਲੀ ਨਹੀਂ। ਉਹ ਜਦੋਂ ਗਿੱਚੀ 'ਤੇ 5 ਮਿੰਟ ਵਾਹਿਗੁਰੂ ਜਪਦੇ ਹਾਂ, ਸੱਸ ਦੇ ਮੱਲੀ ਗੋਲੀ ਨਾਲ ਦੇਤੀ, ਅਤੇ ਇਹ ਮੇਰੇ ਵੇਖਦਿਆਂ ਦੀ ਗੱਲ ਜੇ ਕਿ 10-11 ਮਿੰਟ ਬਾਅਦ ਉਹ ਸੱਸ ਜਿਹੜੀ ਦਰਦ ਨਾਲ ਰੋ ਰਹੀ ਸੀ ਨਾ, ਹੁਣ ਹੱਸਦੀ ਪਈ ਹੈ, ਖੁਸ਼ ਹੈ। ਨੂੰ ਨੇ ਸੁਭਾਵਕ ਮਤਲਬ ਹੁਣ ਹੱਸਦੇ ਪਏ, ਕੀ ਗੱਲ ਖੁਸ਼ ਹੋ? ਕਹਿੰਦੀ ਦਰਦ ਚੁੱਕੀ ਗਈ ਹੈ, ਵੀ ਦੋਵੇਂ ਕਾਰਜ ਹੋ ਗਏ ਨੇ, ਦਰਦ ਵੀ ਚਲੀ ਗਈ ਹੈ ਅਤੇ ਹੁਣ ਮੈਂ ਦਰਬਾਰ ਸਾਹਿਬ ਵੀ ਜਾਣ ਲੱਗੀ ਹਾਂ। ਵੇਖੋ ਇਹ ਨਿੱਕਾ ਲੈਵਲ ਹੈ, ਆਪੋ ਸਤਨਾਮ। ਕਿ ਘਰ ਵਿੱਚ ਵੀ ਕਿਸੇ ਨੂੰ ਤਨ ਕਰਕੇ ਤਕਲੀਫ ਹੈ, ਤੁਸੀਂ ਉਹਦੇ 5-7 ਮਿੰਟ ਕਿਸੇ ਕੰਮ ਆ ਗਏ, ਗੁਰੂ ਗੋਬਿੰਦ ਸਿੰਘ ਕਹਿੰਦੇ ਤੂੰ ਘਰ ਵਿੱਚ ਵੀ ਦਇਆ ਕਮਾ ਸਕਦਾ ਹੈ, ਇਹਨੂੰ ਉਲਟਾ ਵੀ ਲੈ ਸਕਦਾ। ਨੂੰ ਨੂੰ ਇਹ ਤਕਲੀਫ ਸੱਸ ਨੇ ਸਮਾਂ ਸੰਭਾਲ ਲਿਆ, ਉਹਨੂੰ ਇਹ ਅਤੇ ਦੂਜੇ ਨੇ, ਨਨਾਣ ਨੂੰ ਅਤੇ ਦਰਾਣੀ ਨੇ। ਗੁਰੂ ਆਹ ਮੰਗਦਾ, ਗੁਰੂ ਸਾਡੇ ਘਰਾਂ 'ਚੋਂ ਆਹ ਖੁਸ਼ਬੋ ਮੰਗਦਾ ਹੈ। ਵਿੱਚ ਦੁਨੀਆ ਤਾਂ ਦਰਗੇ ਬੈਸ, ਕੋਈ ਤਨ ਕਰਕੇ ਰੋਗੀ ਜਾਂ ਦੁਖੀ ਉਹਦੇ ਵੀ ਕੰਮ ਆ ਜਾਣਾ, ਇਹ ਤੀਜੀ ਦਇਆ ਹੈ, ਘਰੇਲੂ ਲੈਵਲ, ਵੱਡੇ ਲੈਵਲ। ਆ ਤੁਹਾਡਾ ਪਿਓ ਕੋੜਖਾਨੇ ਜਾ ਕੇ ਆਪ ਕੋੜੀਆਂ ਦੀ ਸੇਵਾ, ਕਹਿ ਦਿਓ ਗੱਜ ਕੇ ਸਤਨਾਮ ਬਾਬਾ ਜੀ ਮਿਹਰ ਕਰ। ਮੈਂ ਇੱਕ ਇਤਿਹਾਸ ਪੜ੍ਹ ਰਿਹਾ ਸਾਂ, 1 ਜੁਲਾਈ ਨੇ ਗੁਰੂ ਨਾਨਕ ਮਹਾਰਾਜ ਨੂੰ ਨਾ ਗਲੀਚਾ ਭੇਟਾ ਕੀਤਾ, ਗਲੀਚਾ ਬੁਣ ਕੇ ਨਾ ਜੁਲਾਇਆ ਸੀ, ਬਹੁਤਾ ਅਮੀਰ ਵੀ ਨਹੀਂ ਸੀ ਅਤੇ ਗਲੀਚਾ ਬੁਣਿਆ, ਆਉਂ ਗੁਰੂ ਨਾਨਕ ਸਾਹਿਬ ਨੂੰ ਭੇਟਾ ਕੀਤਾ, ਗੁਰੂ ਨਾਨਕ ਮਹਾਰਾਜ ਜੀ ਇਹ ਗਲੀਚਾ ਪ੍ਰਵਾਨ ਕਰੋ। ਬਾਬਾ ਜੀ ਨੇ ਨਾ ਪਾਸੇ ਕਰਕੇ ਨਾ ਕਹਿੰਦੇ ਭਾਈ ਲੋੜ ਨਹੀਂ, ਕਹਿੰਦਾ ਜੀ ਮੈਂ ਬੜੇ ਚਾਅ ਨਾਲ ਬੁਣਿਆ, ਪ੍ਰਵਾਨ ਕਰੋ। ਅਤੇ ਮੈਂ ਇਤਿਹਾਸ 'ਚ ਪੜ੍ਹਿਆ ਬਾਬਾ ਕੀ ਕਹਿੰਦਾ, ਕਹਿੰਦਾ ਭਾਈ ਮੇਰੇ ਵਾਸਤੇ, ਗੁਰੂ ਨਾਨਕ ਸਾਹਿਬ ਕਹਿੰਦੇ ਭਾਈ ਮੇਰੇ ਵਾਸਤੇ ਸਾਰੀ ਧਰਤੀ ਗਲੀਚਾ ਹੀ ਹੈ, ਆਖੋ ਸਤਨਾਮ, ਸਾਰੀ ਧਰਤੀ ਮੇਰੀ ਹੈ, ਗਲੀਚਾ ਹੀ ਹੈ। ਕਹਿੰਦਾ ਨਹੀਂ ਉਹ ਧਰਤੀ ਸਾਰੀ ਤੁਹਾਡੇ ਲਈ ਗਲੀਚਾ, ਪਰ ਪ੍ਰਵਾਨ ਕਰੋ ਜੁਲਾਹਾ ਇੱਕ। ਗੁਰੂ ਨਾਨਕ ਸਾਹਿਬ ਕਹਿੰਦੇ ਵੀ ਮੈਨੂੰ ਇੰਝ ਲੱਗਦਾ ਵੀ ਇਹ ਗਲੀਚੇ ਦੇ ਪਿੱਛੇ ਤੇਰੀ ਅਰਦਾਸ ਹੈ, ਕੋਈ ਗੱਲ ਕੀ ਆਖੋ ਸਤਨਾਮ, ਕੋਈ ਮੰਗ ਹੈ ਤੇਰੀ, ਆ ਜਿਹੜਾ ਗਲੀਚਾ ਬੁਣ ਕੇ ਦਿੰਦਾ ਪਿਆ ਇਹਦੇ ਪਿੱਛੇ ਕੋਈ ਮੰਗ ਹੈ ਤੇਰੀ? ਚੁੱਪ ਕਰ ਗਿਆ, ਬੋਲਦਾ ਨਹੀਂ, ਕਹਿੰਦਾ ਜੀ ਗਲੀਚਾ ਇਸ ਸੁੱਖਣਾ ਨਾਲ ਦੇ ਰਿਹਾ, ਮੇਰੇ ਘਰ ਔਲਾਦ ਹੋ ਗਈ, ਬੱਚਾ ਹੋ ਗਿਆ ਹੈ ਨਹੀਂ। ਹੋਏ ਹੋਏ ਇਤਿਹਾਸ ਹੈ। ਕਹਿੰਦੇ ਇੱਕ ਕੁੱਤੀ ਅਤੇ ਉਹਦੇ ਬੱਚੇ ਠੰਡ ਦੇ ਨਾਲ ਠਰਦੇ ਪਏ ਸਾਹਮਣੇ 15 ਫੁੱਟ ਦੂਰ। ਗੁਰੂ ਨਾਨਕ ਸਾਹਿਬ ਅੱਗੋਂ ਕੀ ਕਹਿੰਦੇ, ਜਾ ਇਹ ਗਲੀਚਾ ਉਹਨਾਂ ਦੇ ਉੱਤੇ ਪਾ ਦੇ, ਉਹਨਾਂ 'ਤੇ ਪਾ ਦੇਗਾ ਮੈਨੂੰ ਪਹੁੰਚ ਜਾਏਗਾ। ਆਖੋ ਸਤਨਾਮ ਵਿੱਚ ਦੁਨੀਆ ਤਾਂ ਦਰਗੇ ਬੈਸਣ ਪਾਈਏ, ਕਹੋ ਨਾਨਕ ਇਹ ਤੀਜੀ ਦਇਆ। ਕਿਸੇ ਦਾ ਤਨ ਰੋਗੀ, ਕਿਸੇ ਦਾ ਤਨ ਦੁਖੀ, ਜੇ ਤੂੰ ਉਹਦੇ ਕੰਮ ਵੀ ਆ ਗਿਆ, ਇਸ ਤੋਂ ਵੱਡੀ ਕੀ ਮਿਸਾਲ ਹੈ। ਪਿਪਲੀ ਸਾਹਿਬ ਕਾਬਲ ਤੋਂ ਸੰਗਤ ਆਈ ਅਤੇ ਜਿਨ੍ਹਾਂ ਦਾ ਅੱਜ ਆਗਮਨ ਦਿਨ ਮਨਾ ਰਹੇ ਹੋ, ਧੰਨ ਗੁਰੂ ਅਰਜਨ ਦੇਵ ਮਹਾਰਾਜ ਦਾ, ਜਿੱਥੇ ਪੱਖਾ ਝੱਲਿਆ, ਜਿੱਥੇ ਦੇਗ ਵੰਡੀ, ਜਿੱਥੇ ਆਪ ਹੱਥੀ ਸੰਗਤ ਨੂੰ ਗੁਰੂ ਅਰਜਨ ਦੇਵ ਜੀ ਨੇ ਜਲ ਛਕਾਇਆ। ਜਦੋਂ ਕੁਝ ਬਜ਼ੁਰਗ ਆਪਣੀਆਂ ਲੱਤਾਂ ਆਪੇ ਘੁੱਟਦੇ ਪਏ ਅਤੇ ਗੁਰੂ ਅਰਜਨ ਦੇਵ ਜੀ ਕੋਲ ਚਲੇ ਗਏ, ਕਹਿੰਦੇ ਬਜ਼ੁਰਗੋ ਤਨ ਦਰਦ ਹੋ ਰਿਹਾ, ਇਹ ਝੋਲੀ 'ਚ ਮੇਰੀ ਸੇਵਾ ਪਾ ਦਿਓ। ਆਖੋ ਸਤਨਾਮ। ਹੁਣ ਦੁਨੀਆ ਦਾ ਮਾਲਕ ਗੁਰੂ ਅਰਜਨ ਦੇਵ ਜੀ ਲੱਤਾਂ ਘੁੱਟ ਰਹੇ, ਮੁੱਠੀ ਚਾਬੀ ਕਰ ਰਹੇ, ਮੋਢੇ ਘੁੱਟ ਰਹੇ ਆ, ਉਹਨਾਂ ਦੇ ਤਨ ਨੂੰ ਥਕਾਵਟ ਹੈ। ਤਨ ਨੂੰ ਸਹੂਲਤ ਪਹੁੰਚੇ ਤੇ ਹੁਣ ਹੈ ਭੇਸ ਬਦਲਾਇਆ ਸੀ। ਜਦੋਂ ਬਜ਼ੁਰਗਾਂ ਦੀਆਂ ਲੱਤਾਂ ਘੁੱਟਦੇ ਪਏ ਹੈ, ਮੋਢੇ ਘੁੱਟਦੇ ਪਏ ਹੈ, ਇੱਕ ਬਜ਼ੁਰਗ ਦੀਆਂ ਲੱਤਾਂ ਘੁੱਟਦੇ ਪਏ, ਬੜੇ ਚਾਅ ਨਾਲ ਜੁੜ ਕੇ ਗੁਰੂ ਅਰਜਨ ਦੇਵ ਜੀ, ਸ਼ੁਕਰ ਹੈ ਮੈਨੂੰ ਸੇਵਾ ਮਿਲੀ, ਭੇਸ ਬਦਲਾਇਆ ਸੀ। ਅਤੇ ਅੱਗੋਂ ਬਜ਼ੁਰਗ ਗੁਰੂ ਅਰਜਨ ਦੇਵ ਜੀ ਦੀ ਪਿੱਠ 'ਤੇ ਹੱਥ ਮਾਰ ਕੇ ਕਹਿੰਦਾ, ਕਹਿੰਦਾ ਮੁੰਡਿਆ ਬੜਾ ਸੁੱਖ ਦਿੱਤਾ ਜੀ, ਮੁੰਡਿਆ ਬੜੀ ਸੇਵਾ ਕੀਤੀ ਆ, ਸਵੇਰੇ ਗੁਰੂ ਅਰਜਨ ਦੇਵ ਜੀ ਦੇ ਦਰਸ਼ਨ ਕਰਾਂਗੇ, ਤੇਰੀ ਵੀ ਹਾਜ਼ਰੀ ਲਵਾਵਾਂਗੇ। ਆਖੋ ਸਤਨਾਮ। ਆ ਨਹੀਂ ਪਤਾ ਗੁਰੂ ਅਰਜਨ ਦੇਵ ਜੀ ਆਪ ਪੂਰਨੇ ਪਾ ਰਹੇ ਆ ਕਿ ਆਪਣੇ ਲਈ ਤੇ ਸਾਰੇ ਜੀਂਦੇ ਨੇ। ਇਹ ਤੀਜੀ ਦਇਆ, ਕਿਸੇ ਦਾ ਤਨ ਰੋਗੀ ਜਾਂ ਦੁਖੀ, ਉਹਦੇ ਵਾਸਤੇ ਵੀ ਘਰੇਲੂ ਲੈਵਲ 'ਤੇ, ਸਮਾਜ ਲੈਵਲ 'ਤੇ, ਧਰਮ ਦੇ ਲੈਵਲ 'ਤੇ ਤੇਰੇ ਕੋਲੋਂ ਦਇਆ ਦੁਨੀਆ 'ਤੇ ਹੋਵੇ। ਆਖੋ ਸਤਨਾਮ।
ਐਸਾ ਗੁਰ ਗੁਰ ਵਡ ਐਸਾ ਗੁਰ ਮਾਰਗ